ਓਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਜੇਤੇ ਯਤਨ ਕਰਤ ਤੇ ਡੂਬੇ, ਭਉ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਅਹੰ ਬੁੱਧ ਮਨ ਜਾਰਿਓ ਰੇ। ਜੇਤੇ ਯਤਨ ਕਰਤ ਤੇ ਡੂਬੇ, ਭਉ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਅਹੰ ਬੁੱਧ ਮਨ ਜਾਰਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਦੇਣ ਦੁਨੀਆਂ ਦੇ ਮਾਲਕ, ਸ਼ਬਦ ਸਤਿਗੁਰਾਂ ਦੀ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਗੁਰਸਿੱਖ ਗੁਰੂ ਕੇ ਪਿਆਰੇ ਧੰਨ ਧੰਨ ਯੋਗ ਹੋ, ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਚਾਰ ਪੈ ਦਿਨ ਸੁਖੰਦਰ ਬਤੀਤ ਹੋਇਆ, ਚਾਰ ਪੈ ਰਾਤਰੀ ਆਈ। ਪਿਛਲੇ ਪੈਰ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਸੋਦਾ ਰਹਿ ਰਾਜ ਸਾਹਿਬ ਜੀ ਦੇ ਨਿਤਨੇਮ ਤੋਂ ਉਪਰੰਤ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਪ ਜੀ ਜੋ ਨਿਤਾ ਪ੍ਰਤੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ, ਗੌੜੀ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਵਿਆਖਿਆ ਚੱਲ ਰਹੀ ਹੈ। ਔਰ ਭਗਤ ਕਬੀਰ ਜੀ ਸਰਬ ਸਾਂਝਾ ਉਪਦੇਸ਼ ਜੋ ਦੁਨੀਆਂ ਤਾਈਂ ਉਹਨਾਂ ਸੁਣਾਇਆ, ਉਸ ਉਪਦੇਸ਼ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੀ ਕਲਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਗ੍ਹਾ ਦਿੱਤੀ। ਔਰ ਦੁਨੀਆਂ ਦੇ ਤਾਈਂ ਰੱਬ ਦੇ ਪਿਆਰਿਆਂ ਦਾ ਮਿਲਾਪ ਔਰ ਰੱਬ ਦੇ ਪਿਆਰਿਆਂ ਦੀ ਵਿਚਾਰ ਸਿੱਖ ਸੰਗਤਾਂ ਦੇ ਤਾਈਂ ਸੁਣਾਉਣਾ ਕੀਤੀ। ਆਓ, ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਚਿਤ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਹਾਜ਼ਰੀ ਲਾਉਂਦੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੌੜੀ ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ।
ਕਬੀਰ ਸਾਹਿਬ ਜੀ ਕਾਸ਼ੀ ਵਿੱਚ ਰਹਿ ਰਹੇ ਨੇ, ਜਿੱਥੇ ਬਹੁਤ ਸਾਰੇ ਉਦਾਸੀ, ਬਹੁਤ ਸਾਰੇ ਨਾਂਗੇ, ਬਹੁਤ ਸਾਰੇ ਜਟਾਧਾਰੀ, ਬਹੁਤ ਸਾਰੇ ਪੰਡਿਤ, ਤਰ੍ਹਾਂ ਤਰ੍ਹਾਂ ਭੇਖਾਂ ਦੇ ਲੋਕ ਉੱਥੇ ਵੱਸਦੇ ਨੇ। ਕਬੀਰ ਸਾਹਿਬ ਨੂੰ ਇਹਨਾਂ ਲੋਕਾਂ ਨੇ ਆਖਿਆ ਕਿ ਕਬੀਰ ਸਾਹਿਬ ਰਹਿੰਦੇ ਤੁਸੀਂ ਕਾਸ਼ੀ ਦੇ ਵਿੱਚ ਆਓ, ਪਰ ਜਿਹੜੇ ਯਤਨ ਅਸੀਂ ਕਰਦੇ ਹਾਂ ਸੰਸਾਰ ਤੋਂ ਤਰਨ ਦੇ, ਧਰਮ ਦੇ ਕਰਮ, ਉਹ ਤੁਸੀਂ ਨਹੀਂ ਕਰਦੇ। ਕਬੀਰ ਸਾਹਿਬ ਜੀ ਉੱਤਰ ਦੇਣ ਲੱਗੇ ਨੇ, ਕਹਿੰਦੇ ਨੇ ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਰੇ ਦਾ ਅਰਥ ਹੇ ਹੇ ਭਾਈ, ਜੇਤੇ ਕਹੀਏ ਜਿਤਨੇ ਵੀ ਤੁਸੀਂ ਯਤਨ ਕਰਦੇ ਹੋ ਸੰਸਾਰ ਤੋਂ ਤਰਨ ਦੇ, ਉਹ ਉਲਟ ਤੁਹਾਡੇ ਤੇ ਪੈ ਜਾਂਦੇ ਨੇ, ਤੁਸੀਂ ਸੰਸਾਰ ਸਾਗਰ ਵਿੱਚ ਡੁੱਬਦੇ ਹੋ, ਤਰਦੇ ਨਹੀਂ। ਕਿਉਂਕਿ ਮਨੁੱਖ ਸੰਸਾਰ ਦੇ ਅੰਦਰ ਰੱਬ ਦੀ ਪ੍ਰਾਪਤੀ ਦਾ ਯਤਨ ਨਹੀਂ ਕਰਦਾ, ਮਾਇਆ ਦੀ ਪ੍ਰਾਪਤੀ ਦੇ ਯਤਨ, ਅਹੁਦਿਆਂ ਦੀ ਪ੍ਰਾਪਤੀ ਦੇ ਯਤਨ, ਸ਼ੌਹਰਤ ਦੀ ਪ੍ਰਾਪਤੀ ਦੇ ਯਤਨ, ਇਹ ਯਤਨ ਮਨੁੱਖ ਕਰਦਾ। ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਇਹ ਬਚਨ ਕਹਿ ਦਿੱਤੇ ਨੇ ਕਿ ਪਿਆਰਿਓ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਮਨੁੱਖ ਜਿੰਨੇ ਯਤਨ ਕਰਦਾ ਹੈ ਸੁੱਖ ਵਾਸਤੇ ਕਰਦਾ ਹੈ ਕਿ ਮੈਨੂੰ ਸੁੱਖ ਮਿਲੇ, ਤੇ ਜੇ ਦੁੱਖ ਆ ਜਾਵੇ ਉਹਦਾ ਮਨੁੱਖ ਨੇ ਕੋਈ ਯਤਨ ਨਹੀਂ ਪਹਿਲਾਂ ਕੀਤਾ ਹੋਇਆ। ਸੁੱਖ ਸਾਧਨ ਦੁਨੀਆਂ ਅੰਦਰ ਬੜੇ ਬਣ ਗਏ ਨੇ, ਪਰ ਇਹਨਾਂ ਯਤਨਾਂ ਦੇ ਕਾਰਨ ਕਰਕੇ ਬੰਦਾ ਅਜੇ ਵੀ ਬਹੁਤ ਦੁਖੀ ਹੈ। ਮੈਨੂੰ ਇੱਕ ਸਿਆਣਾ ਪੜ੍ਹਿਆ ਲਿਖਿਆ ਮਿਲਿਆ, ਉਹ ਕਹਿਣ ਲੱਗਾ ਜੀ ਵਿਗਿਆਨਕ ਨੇ ਇੰਨੇ ਸੁੱਖ ਪੈਦਾ ਕਰ ਦਿੱਤੇ ਨੇ, ਬਾਹਰ ਦੇ ਮੁਲਕਾਂ ਵਿੱਚ ਸਾਰੀਆਂ ਸੁੱਖ ਸੁਵਿਧਾ ਪ੍ਰਾਪਤ ਨੇ, ਤੇ ਇੰਡੀਆ ਦੇ ਵਿੱਚ ਵੀ ਹੋ ਜਾਣੀਆਂ ਨੇ ਤੇ ਅਰਦਾਸ ਕਰਨ ਦੀ ਲੋੜ ਨਹੀਂ ਰਹਿ ਜਾਣੀ। ਮੈਂ ਕਿਹਾ ਠੀਕ ਹੈ, ਬਾਹਰ ਦੇ ਮੁਲਕਾਂ ਵਿੱਚ ਸੁੱਖ ਸੁਵਿਧਾ ਬਣ ਗਈਆਂ ਨੇ, ਜਦੋਂ ਸਮਾਨ ਘਰ ਵਿੱਚ ਜ਼ਿਆਦਾ ਆ ਜਾਵੇ, ਵਾਧੂ ਆ ਜਾਵੇ, ਲੋਕ ਸੁੱਟ ਦਿੰਦੇ ਨੇ ਤੇ ਕੂੜਾ ਕਰਕਟ ਜਿਹੜਾ ਲੋਕ ਚੁੱਕ ਕੇ ਲੈ ਜਾਂਦੇ ਨੇ, ਠੀਕ ਹੈ ਇੰਡੀਆ ਵਿੱਚ ਵੀ ਆ ਜਾਵੇਗਾ। ਪਰ ਦੂਸਰੀ ਗੱਲ ਮੈਂ ਤੇਰੀ ਨਾਲ ਸਹਿਮਤ ਨਹੀਂ ਕਿ ਅਰਦਾਸ ਕਰਨ ਦੀ ਲੋੜ ਨਹੀਂ, ਕਿਉਂਕਿ ਵਿਗਿਆਨਕ ਸੁੱਖ ਸਾਧਨ ਬਣਾ ਸਕਦਾ, ਸੁੱਖ ਦੇ ਨਹੀਂ ਸਕਦਾ, ਸੁੱਖ ਦੇ ਯਤਨ ਕਰ ਸਕਦਾ। ਵਿਗਿਆਨਕ ਨੇ ਦੁਨੀਆਂ ਵਿੱਚ ਬਹੁਤ ਸੁੱਖ ਦਿੱਤਾ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਮਨੁੱਖ ਵਾਸਤੇ ਬਿਜਲੀ ਬਣਾਈ ਹੈ, ਬੜੇ ਸੁੱਖ ਨੇ, ਪਰ ਇਹਦੇ ਉੱਤੇ ਮੌਤਾਂ ਵੀ ਬੜੀਆਂ ਹੋਈਆਂ, ਦੁੱਖ ਵੀ ਹੈ। ਫਰਿੱਜ ਬਣ ਗਈ ਹੈ, ਪਾਣੀ ਠੰਡਾ ਮਿਲਦਾ ਹੈ ਖਾਣ ਨੂੰ, ਠੰਡੇ ਕਸਟਰਡ ਅਸੀਂ ਤਿਆਰ ਕਰਕੇ ਖਾਂਦੇ ਹਾਂ, ਪਰ ਜੇ ਡਾਕਟਰ ਨੇ ਕਹਿ ਦਿੱਤਾ ਠੰਡੀ ਚੀਜ਼ ਖਾਣੀ ਤੇ ਫਰਿੱਜ ਦੇ ਸੁੱਖ ਤੋਂ ਬੁੱਢਾ ਵਾਂਝਾ ਰਹਿ ਜਾਂਦਾ ਹੈ, ਉਹਦੇ ਵਾਸਤੇ ਫਰਿੱਜ ਦਾ ਕੋਈ ਫਾਇਦਾ ਨਹੀਂ। ਚੰਗੇ ਪੋਲੇ ਗੱਦੇ ਬਣਾ ਦਿੱਤੇ ਨੇ, ਪਰ ਡਾਕਟਰ ਕਹਿੰਦਾ ਹੈ ਸਖ਼ਤ ਜਗ੍ਹਾ ਤੇ ਸੌ, ਸੁੱਖ ਸਾਧਨ ਬਣ ਗਿਆ ਹੈ ਪਰ ਸੁੱਖ ਨਹੀਂ ਦੇ ਸਕੇ। ਸੁੱਖ ਵਾਸਤੇ ਪਿਆਰਿਓ ਅਰਦਾਸ ਕਰਨੀ ਪਵੇਗੀ। ਸੁੱਖ ਸਾਧਨ ਬਣ ਜਾਣਾ ਹੋਰ ਗੱਲ ਹੈ, ਸੁੱਖ ਮਿਲਣਾ ਹੋਰ ਗੱਲ ਹੈ। ਵੈਸੇ ਦੁਨੀਆਂ ਅੰਦਰ ਮਨੁੱਖ ਜੋ ਵੀ ਤਿਆਰ ਕਰਦਾ ਹੈ ਉਹ ਸੁੱਖ ਵਾਸਤੇ ਤਿਆਰ ਕਰਦਾ ਹੈ। ਤੁਸੀਂ ਹੈਰਾਨ ਹੋਵੋਗੇ, ਆਹ ਜਿੰਨੇ ਪਾਠ ਨੇ, ਪੂਜਾ ਨੇ, ਜਕਾਤਾਂ ਨੇ, ਨਮਾਜ਼ਾਂ ਨੇ, ਆਪੋ ਆਪਣੇ ਧਰਮ ਅਨੁਸਾਰ ਕਰਦੇ ਨੇ, ਸਭ ਸੁੱਖ ਵਾਸਤੇ ਕਰਦੇ ਨੇ ਕਿ ਬੰਦਾ ਸੁਖੀ ਹੋ ਜਾਵੇ। ਪਰ ਸੁੱਖ ਤਾਂ ਕਿਤੇ ਮੈਂ ਰਹਿ ਗਿਆ, ਸਗੋਂ ਇਸ ਸੰਸਾਰ 'ਚ ਡੁੱਬਣ ਦਾ ਕਾਰਨ ਬਣਦੇ ਨੇ। ਤੁਸੀਂ ਹੈਰਾਨ ਹੋਵੋਗੇ, ਕਿਉਂਕਿ ਇਹ ਸਭ ਕੁਝ ਕੀਤਾ ਸੀ ਕਿ ਸੁੱਖ ਮਿਲੇ। ਪਾਕਿਸਤਾਨ ਬਣਨ ਤੋਂ ਪਹਿਲਾਂ ਇੰਨੇ ਗੁਰਦੁਆਰੇ ਨਹੀਂ ਸੀ, ਇੰਨੇ ਮੰਦਰ ਨਹੀਂ ਸੀ, ਇੰਨੀਆਂ ਮਸਜਿਦਾਂ ਨਹੀਂ ਸੀ ਇੰਡੀਆ ਦੇ ਵਿੱਚ, ਬਿਰੜੀਆਂ ਬਿਰੜੀਆਂ ਸੀ। ਉਦੋਂ ਬਾਅਦ ਗੁਰਦੁਆਰੇ, ਠਾਕੁਰ ਦੁਆਰੇ, ਮੰਦਰ, ਮਸੀਤਾਂ ਬਹੁਤ ਬਣ ਗਈਆਂ। ਜਿਸ ਤਰ੍ਹਾਂ ਸਿੱਖ ਵੀਰ ਪੜ੍ਹਦੇ ਨੇ ਨਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਇਸ ਤਰ੍ਹਾਂ ਆਰੀਆ ਸਮਾਜ ਵਾਲੇ ਪੜ੍ਹ ਲੈ ਪਏ ਨੇ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਨਾਤਨ ਧਰਮ ਨਾ ਜਾਵੇ। ਜਿਸ ਤਰ੍ਹਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਦੇ ਨੇ, ਹਿੰਦੂ ਵੀਰ ਗੋ ਸਵਾਮੀ ਤੁਲਸੀਦਾਸ ਦੀ ਰਮਾਇਣ ਦੇ ਅਖੰਡ ਪਾਠ ਕਰਨ ਲੱਗ ਪਏ ਨੇ। ਰੀਸ ਮਾੜੀ ਨਹੀਂ, ਰੀਸ ਚੰਗੀ ਹੈ, ਪਰ ਇੰਨਾ ਕੁਝ ਕਰਦਿਆਂ ਵੀ ਬੰਦਾ ਦੁਖੀ ਹੈ। ਤੁਸੀਂ ਹੈਰਾਨ ਹੋ ਗਏ, ਕਿਤੇ ਇਕੱਲੇ ਬੈਠ ਕੇ ਆਪਣੇ ਮਨ ਨੂੰ ਪੁੱਛਿਓ, ਫਲਾਣਾ ਸਿਆ ਤੂੰ ਸੁਖੀ ਆ? ਅੰਦਰੋਂ ਤੁਹਾਡੇ ਇੱਕ ਆਵਾਜ਼ ਆਵੇਗੀ ਵੀ ਮੈਂ ਸੁਖੀ ਨਹੀਂ, ਇਹ ਅੰਦਰੋਂ ਆਵਾਜ਼ ਆਵੇਗੀ, ਬਦੋ ਬਦੀ ਆਵਾਜ਼ ਨਿਕਲੇਗੀ, ਕਿਉਂਕਿ ਦੁੱਖ ਕੀ ਆ, ਪੰਡਾ ਖੁੱਲੀਆਂ, ਸੁੱਖ ਨਾ ਨਿਕਲੇ ਉਹ ਕੋਲ। ਜਿਸ ਮਾਨਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ, ਕਿਸੇ ਨੂੰ ਕਹੋ ਖਾ ਫਲਾਣਾ ਸਿਆ ਮੈਂ ਬੜਾ ਦੁਖੀ ਹਾਂ, ਉਹ ਮੈਂ ਤੇਰੇ ਤੋਂ ਵੀ ਜ਼ਿਆਦਾ ਦੁਖੀ, ਤੂੰ ਕੀ ਦੁਖੀ? ਧੰਨ ਗੁਰੂ ਨਾਨਕ ਸਾਹਿਬ ਜੀ ਦੇਸਾਂ ਦਸੰਤਰਾਂ ਦੀ ਯਾਤਰਾ ਕਰਦੇ, ਦੁਨੀਆਂ ਨੂੰ ਤਾਰਦੇ, ਇੱਕ ਸੇਠ ਨੂੰ ਵੇਖਿਆ ਸੀ ਮਰਦਾਨੇ ਤੇ, ਕਿਹਾ ਮਹਾਰਾਜ ਇਹ ਬੜਾ ਸੁਖੀ ਹੈ, ਭਰਾ ਸਰਾਣੇ ਦੀ ਢੋਲ ਆ ਕੇ ਬੈਠਾ ਹੈ, ਨੌਕਰ ਚਾਕਰ ਸੇਵਾ ਕਰਦੇ, ਗੁਰੂ ਕਿਤੇ ਪੁੱਛ ਲਾ ਜਾ ਕੇ। ਜਦੋਂ ਪੁੱਛਿਆ ਤੇ ਰੋ ਰੋ ਕੇ ਫੁੱਟ ਫੁੱਟ ਕੇ ਆਪਣਾ ਦੁੱਖ ਦੱਸਿਆ ਸੀ ਕਿ ਮੈਂ ਬੜਾ ਦੁਖੀ ਹਾਂ। ਗੁਰੂ ਨਾਨਕ ਸਾਹਿਬ ਬੋਲਿਆ ਦਾ ਸਤਿਗੁਰਾਂ ਫਿਰ ਸ਼ਬਦ ਉਚਾਰਿਆ ਸੀ ਕਿ ਪਿਆਰਿਆ ਸੰਸਾਰ ਵਿੱਚ ਕੋਈ ਦੁਖੀ ਨਹੀਂ, ਕੋਈ ਸੁਖੀ ਨਹੀਂ। ਜਿੰਨੇ ਦੁਨੀਆਂ ਵਿੱਚ ਆਏ ਨੇ, ਸਹੰਸਰ ਦਾਨ ਦੇ ਕਿੰਦਰ ਰੋ ਆਇਆ, ਪਰਸ ਰਾਮ ਰੋਵੈ ਘਰ ਆਇਆ, ਅਜਾ ਇਸ਼ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ, ਰੋਵਾ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ ਹਜੂਰ, ਰੋਵੇ ਜਨਵੇਜਾ ਖੋਏ ਗਿਆ। ਇੱਕ ਹੀ ਕਾਰਨ, ਇੱਕ ਹੀ ਪਾਠ ਹੈ, ਇੱਕੋ ਕਾਰਨ ਗੁਰੂ ਤੋਂ ਬੇਮੁੱਖ ਹੋਇਆ। ਕਿੰਨੇ ਪ੍ਰਮਾਣ ਗੁਰੂ ਨੇ ਦਿੱਤੇ ਨੇ, ਅੰਤ ਨੂੰ ਕਹਿ ਦਿੱਤਾ ਨਾਨਕ ਦੁਖੀਆ ਸਭ ਸੰਸਾਰ। ਕਿਉਂਕਿ ਜਿੱਥੋਂ ਸੁੱਖ ਲੱਭਦੇ ਉੱਥੇ ਤਾਂ ਹੈ ਹੀ ਨਹੀਂ, ਉੱਥੋਂ ਤਾਂ ਮਿਲਣਾ ਹੀ ਨਹੀਂ। ਫਰੀਦ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਕਹਿ ਦਿੱਤਾ ਹੈ ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਕਰੇ ਹਾਕ। ਮੈਂ ਜਾਣਿਆ ਸੀ ਮੈਂ ਦੁਖੀ ਹਾਂ, ਪਰ ਜਦੋਂ ਉੱਚੀ ਬਿਰਤੀ ਕਰਕੇ ਦੁਨੀਆਂ ਵੱਲ ਵੇਖਿਆ ਤੇ ਸਰੀਰਾਂ ਸਰੀਰਾਂ ਵਿੱਚ ਜਵਾਲਾਮੁਖੀ ਬਰ ਰਹੀ ਹੈ, ਘਰਾਂ ਘਰਾਂ ਵਿੱਚ ਅੱਗ ਬਰ ਰਹੀ ਹੈ, ਸਾਰੇ ਦੁਖੀ ਨੇ, ਇਹਦੇ ਵਿੱਚ ਸੜ ਰਹੇ ਨੇ, ਕਿਉਂਕਿ ਨਹੁੰ ਤੋਂ ਸੱਸ ਦੁਖੀ ਹੈ, ਸੱਸ ਤੋਂ ਨਹੁੰ ਦੁਖੀ ਹੈ, ਜਵਾਈ ਤੋਂ ਜ਼ੋਹਰਾ ਦੁਖੀ ਹੈ, ਸਹੁਰੇ ਤੋਂ ਜਵਾਈ ਦੁਖੀ ਹੈ, ਭਰਾ ਭਰਾ ਦੀ ਜੰਗ ਛਿੜੀ ਪਈ ਹੈ, ਚਾਰ ਛਪੇਰੇ ਅੱਗ ਬਰ ਰਹੀ ਹੈ। ਯਤਨ ਤਾਂ ਕੀਤਾ ਸੀ ਸੁੱਖ ਮਿਲੇ, ਪਰ ਸੁੱਖ ਮਿਲਿਆ ਨਾ, ਸੁੱਖ ਲੱਭਾ ਨਾ। ਇੱਥੇ ਵੀ ਕਬੀਰ ਸਾਹਿਬ ਇਹ ਸਮਝਾ ਰਹੇ ਨੇ ਉਹਨਾਂ ਨੂੰ, ਤੁਸੀਂ ਜਿੰਨੇ ਯਤਨ ਕਰਦੇ ਹੋ ਨਾ ਸੰਸਾਰ ਤੋਂ ਤਰਨ ਦੇ, ਲੋਕ ਵਿਖਾਵੇ ਦੇ, ਇਹ ਤੁਹਾਡੇ ਯਤਨ ਸਾਰੇ ਨਿਸਫਲ ਨੇ, ਕਿਉਂਕਿ ਭਵ ਸਾਗਰ ਨਹੀਂ ਤਾਰਿਓ ਰੇ, ਇਹਨਾਂ ਕਰਮਾਂ ਨੇ ਇਹਨਾਂ ਯਤਨਾਂ ਨੇ ਤੁਹਾਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਕਰਨਾ।
ਕਰਮ ਧਰਮ ਕਰਤੇ ਬਹੁ ਸੰਜਮ ਅਹੰ ਬੁੱਧ ਮਨ ਜਾ ਰਿਓ ਰੇ।
ਕਬੀਰ ਸਾਹਿਬ ਕਹਿਣ ਲੱਗੇ ਉਹਦਾ ਕਾਰਨ ਇਹ ਹੈ ਕਿ ਜਿੰਨੇ ਤੁਸੀਂ ਕਰਮ ਕਰਦੇ ਹੋ ਉਹ ਧਰਮ ਦਾ ਵਿਖਾਵਾ ਕਰਕੇ ਕਰਦੇ ਹੋ, ਚਾਹ ਜਿੰਨੇ ਧਰਮ ਦੇ ਕਰਮ ਕਰਦੇ ਹੋ ਧਰਮ ਦਾ ਨਾਂ ਲੈ ਕੇ ਉਹਨਾਂ ਵਿੱਚ ਬੜੇ ਸੰਜਮ ਪਥ ਪਰਹੇਜ ਰੱਖਦੇ ਹੋ, ਬੜਾ ਯਤਨ ਕਰਦੇ ਹੋ ਕਿ ਅਸੀਂ ਇਸ ਧਰਮ ਦਾ ਕਰਮ ਕਰਕੇ ਲੋਕਾਂ ਨੂੰ ਵਿਖਾਈਏ, ਪਰ ਉਹਨਾਂ ਕਰਮਾਂ ਦੇ ਵਿੱਚ ਪਖੰਡ ਹੋਣੇ ਕਰਕੇ ਅਹੰ ਬੁੱਧ ਮਨ ਜਾ ਰਹੇ ਹੋ ਰੇ, ਹੰਗਤਾ ਵਾਲੀ ਬੁੱਧੀ ਤੇ ਤੁਹਾਡਾ ਮਨ ਜਿਹੜਾ ਨਾ ਜਾ ਰਹੇ ਹੋ ਰੇ, ਸੜਿਆ ਪਿਆ ਉਹਨਾਂ ਕਰਮਾਂ ਵਿੱਚ ਲੱਗ ਕਰਕੇ, ਕਿਉਂਕਿ ਜਿਹੜੇ ਕਰਮ ਧਰਮ ਦੇ ਸਹਿਤ ਵਿਖਾਵੇ ਦੇ ਨੇ ਪਖੰਡ ਨੇ ਨਾ, ਉਹਨਾਂ ਤੋਂ ਗੁਰੂ ਨੇ ਵਰਜਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਵਿੱਚ ਲਿਖਦੇ ਨੇ, ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖਵੈ ਹੈ। ਕਿਉਂ ਪਖੰਡ ਕਰਨਾ? ਪਖੰਡ ਕਰਕੇ ਆਪਣੀ ਪਤ ਤੂੰ ਆਪ ਗਵਾ ਲਵੇਗਾ। ਤਦੇ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਕਿੰਨੇ ਪ੍ਰਮਾਣ ਦੇ ਦਿੱਤੇ ਨੇ ਸੁਰ ਰਾਗਣੀ ਦੇ ਅੰਦਰ, ਵੇਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਜ ਜਣਾ ਸਿਓ ਸੰਗ ਨਾ ਛੁਟਕਿਓ ਆਦਕ ਅਹੰ ਬੁੱਧ ਵਾਧੇ। ਬੜੇ ਪਾਠ ਕਰ ਲਏ ਵਿਆਕਰਨਾਂ ਦੇ ਹਿਸਾਬ ਨਾਲ, ਵੇਦਾਂ ਦਾ ਲੱਖ ਸਲੋਕ ਹੈ, ਸੁਰਤੀ ਵੈਸੇ ਜ਼ਿਆਦੀ ਹੈ ਪਰ ਲੱਖ ਸੁਰਤੀ ਮੇਨ ਹੈ, ਜਿਹਦੇ ਵਿੱਚੋਂ 80,000 ਕਰਮ ਕਾਂਡ ਦਾ ਕਥਨ ਕਰਦੀ ਹੈ, 16,000 ਉਪਾਸ਼ਨਾ ਦਾ ਕਰਦੀ ਹੈ, 4,000 ਵਿਦਾਨ ਦਾ ਕਥਨ ਕਰਦੀ ਹੈ। ਵੇਦਾਂ ਦੀ ਵਿਚਾਰ ਵੀ ਕਰ ਲਈ, ਨਿਓਲੀ ਕਰਮ ਵੀ ਕਰਕੇ ਵੇਖ ਲਿਆ। ਨਿਓਲੀ ਕਰਮ ਦੋ ਢੰਗਾਂ ਨਾਲ ਕਰਦੇ ਨੇ, ਇੱਕ ਤਾਂ ਚੱਪਾ ਹੱਥ ਚੌੜਾ ਕੱਪੜਾ ਲੈ ਲੈਂਦੇ ਨੇ, ਉਹਨੂੰ ਗਿੱਲਾ ਕਰਕੇ ਨਿਕਲਦੇ ਨੇ ਮੂੰਹ ਥਾਣੀ, ਚੱਪਾ ਇੱਕ ਬਾਹਰ ਰੱਖਦੇ ਨੇ, ਫਿਰ ਪੇਟ ਨੂੰ ਹਿਲਾ ਕੇ ਤੇ ਹੌਲੀ ਹੌਲੀ ਲੀਰ ਖਿੱਚਦੇ ਨੇ ਤੇ ਅੰਤਰੀਆਂ ਸਾਫ ਕਰਦੇ ਨੇ, ਤੇ ਇੱਕ ਗੋਡਿਆਂ ਤੇ ਹੱਥ ਰੱਖ ਕੇ ਪੇਟ ਨੂੰ ਮਧਾਣੀ ਦੀ ਤਰ੍ਹਾਂ ਘੁਮਾਉਂਦੇ ਨੇ, ਇਹ ਤਰ੍ਹਾਂ ਕਰਮ ਕਰਦੇ ਨੇ। ਤੇ ਭੁਅੰਗਮ ਸਾਧੇ, ਭੁਜੰਗਮਾ ਨਾੜੀ ਦੁਆਰੇ ਸਵਾਸ ਚੜਾਉਂਦੇ ਨੇ, ਭੁਜੰਗ ਨਾਮ ਹੈ ਸੱਪ ਦਾ, ਜਿਹਦੇ ਸੱਪ ਦੇ ਤਰ੍ਹਾਂ ਬਲਾਂ ਲਵਾਲੀ ਹੈ ਨਾ, ਜਿਹਨੂੰ ਰੀੜ੍ਹ ਦੀ ਹੱਡੀ ਜਿਹਦੇ ਨਾਲ ਨਾਲ ਇੱਕ ਨਾੜੀ ਜਾਂਦੀ ਹੈ, ਉਹਦਾ ਦਿਮਾਗ ਦੇ ਨਾਲ ਕਲਸ਼ਕਣ ਹੈ, ਸਾਰੇ ਸਰੀਰ ਨੂੰ ਚਲਾਉਂਦੀ ਹੈ। ਤਦੇ ਕਹਿੰਦੇ ਫਲਾਣਾ ਜਿਹੜਾ ਬੰਦਾ ਸੀ ਰੀੜ੍ਹ ਦੀ ਹੱਡੀ ਸੀ ਕੌਮ ਦੀ, ਕਿਉਂਕਿ ਰੀੜ੍ਹ ਦੀ ਹੱਡੀ ਖਤਮ ਤੇ ਬੰਦਾ ਖਤਮ, ਖਲੋ ਨਹੀਂ ਸਕਦਾ, ਚੱਲ ਨਹੀਂ ਸਕਦਾ ਔਰ ਬੈਠ ਨਹੀਂ ਸਕਦਾ। ਕਹਿੰਦੇ ਨੇ ਭੁਜੰਗਮਾ ਨਾੜੀ ਦੁਆਰੇ ਸਵਾਸ ਵੀ ਚੜ੍ਹਾ ਕੇ ਵੇਖ ਲੈ, ਚਾਹੀਦਾ ਸੀ ਪੰਜ ਜਣਾ ਸੋ ਸੰਗ ਛੁੱਟ ਜਾਂਦਾ, ਪਰ ਕਾਮ ਕ੍ਰੋਧ ਲੋਭ ਮੋਹ ਓੰਕਾਰ ਨਾਲੋਂ ਸੰਗ ਨਾ ਛੁੜਕਿਆ, ਸਗੋਂ ਆਦਕ ਅਹੰਗ ਬੁੱਧ ਵਾਧੇ, ਅਦਕਤਾ ਕਰਕੇ ਬਹੁਤ ਭਾਰੀ ਹੰਗਤਾ ਵਾਲੀ ਬੁੱਧੀ ਵਰਗੀ ਵੱਧ ਗਈ, ਮੇਰੇ ਵਰਗਾ ਕੋਈ ਪਾਠੀ ਨਹੀਂ, ਮੇਰੇ ਵਰਗਾ ਵੇਦ ਗਿਆਤਾ ਨਹੀਂ, ਮੇਰੇ ਵਰਗਾ ਕੋਈ ਨਿਯੋਲੀ ਕਰਮ ਕਰਨ ਵਾਲਾ ਨਹੀਂ, ਮੇਰੇ ਵਰਗਾ ਕੋਈ ਸਵਾਸ ਦਸਮ ਦਵਾ ਦੇ ਚੜ੍ਹਾਉਣ ਵਾਲਾ ਨਹੀਂ। ਤੇ ਗੁਰੂ ਨੇ ਆਖਿਆ ਪਿਆਰੇ ਇਹਨੇ ਪਿੰਡ ਮਿਲਣ ਨਾ ਜਾਈ, ਇਸ ਤਰੀਕੇ ਨਾਲ ਤੂੰ ਰੱਬ ਨਾਲ ਨਹੀਂ ਮਿਲ ਸਕਦਾ, ਸੰਸਾਰ ਤੋਂ ਨਹੀਂ ਤਰ ਸਕਦਾ। ਮੈਂ ਕੀਏ ਕਰਮ ਅਨੇਕਾਂ ਸਿੱਖ ਮੁਖ ਦੁਆਰਾ ਕਹਿੰਦੇ ਨੇ, ਅਨੇਕਾਂ ਕਰਮ ਕਰਕੇ ਵੇਖ ਲੈਣੇ ਇਹੋ ਜਿਹੇ, ਫਿਰ ਹਾਰ ਕੇ ਕੀ ਹੋਇਆ, ਹਾਰ ਪਰਿਓ ਸਵਾਮੀ ਕੇ ਦੁਆਰੇ, ਹਾਰ ਕੇ ਥੱਕ ਕੇ ਸਵਾਮੀ ਵਾਹਿਗੁਰੂ ਦੇ ਦਰਬਾਰ ਤੇ ਪੈ ਗਿਆ ਤੇ ਆਖਿਆ ਬੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਵਾਲੀ ਬੁੱਧੀ ਦਿਓ, ਗਿਆਨ ਵਾਲੀ ਬੁੱਧੀ ਦਿਓ, ਵਿਲੱਖਣ ਬੁੱਧੀ ਦਿਓ, ਆਤਮਸ਼ਾਲੀ ਬੁੱਧੀ ਦਿਓ, ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮ ਇਹ ਅਰਾਧਾ, ਉਹ ਮੈਨੂੰ ਬੁੱਧੀ ਬਖਸ਼ਣਾ ਕਰੋ। ਫਿਰ ਪੁੱਛਿਆ ਵੀ ਕਿਹੜੇ ਕਿਹੜੇ ਕਰਮ ਕੀਤੇ ਨੇ ਇਸ ਅਸ਼ਟਪਦੀ ਵਿੱਚ, ਗੁਰੂ ਨੇ ਐਂ ਖੋਲ ਕੇ ਸੁਣਾਏ ਨੇ ਕਿ ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਧਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਧ ਜੇ ਲੱਖ ਯਤਨ ਕਰਾਏ। ਫਿਰ ਕਣਕ ਕਾਮਨੀ ਹੈਵਰ ਗੈਵਰ ਦਾਨ ਕਿਹੜਾ ਕਿਹੜਾ ਕੀਤਾ, ਕਣਕ ਸੋਨਾ ਤੇ ਕਾਮਣੀ ਇਸਤਰੀ। ਲੋਕ ਕੀ ਕਰਦੇ ਸੀ, ਤੀਰਥਾਂ ਤੇ ਚਲੇ ਜਾਂਦੇ ਸੀ, ਇਸਤਰੀ ਨੂੰ ਸੋਨੇ ਨਾਲ ਮੜੀ ਹੋਈ ਨੂੰ ਜਿਹਨੇ ਸੋਨਾ ਪਾਇਆ ਹੁੰਦਾ ਸੀ, ਸੋਨੇ ਦੇ ਸੇਜਾਂ ਦੇ ਸਹਿਤ ਦਾਨ ਕਰ ਦਿੰਦੇ ਸੀ ਪੰਡਿਤ ਨੂੰ। ਅਤੇ ਕਬੀਰ ਸਾਹਿਬ ਨੇ ਰਾਮਕਲੀ ਰਾਗ ਵਿੱਚ ਬਚਨ ਕਹੇ ਨੇ, ਅਸ ਦਾਨ ਗਜ ਦਾਨ ਸੇਜਾਦਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੇ। ਘੋੜੇ ਹਾਥੀ ਇਸਤਰੀ ਸੇਜਾ ਦੇ ਸਹਿਤ ਦਾਨ ਕਰਦੇ ਭਾਵੇਂ, ਪਰ ਰਾਮ ਨਾਮ ਸਰ ਤਾਊ ਨਾ ਪੂਜੇ, ਵਾਹਿਗੁਰੂ ਦੇ ਨਾਮ ਦੇ ਸਦਾ ਸਤਾਂ ਵੀ ਇਹ ਤੇਰੇ ਦਾਨ ਨਹੀਂ ਪੁੱਜ ਸਕਦੇ। ਤੇ ਇੱਧਰ ਕਣਕ ਕਾਮਨੀ ਹੈਵਰ, ਹੈ ਨਾਮ ਹੈ ਘੋੜੇ ਦਾ ਤੇ ਵਰ ਨਾਮ ਹੈ ਸ੍ਰੇਸ਼ਟ ਦਾ, ਸ੍ਰੇਸ਼ਟ ਘੋੜੇ ਤੇ ਗਏ ਵਰ, ਗਏ ਹਾਥੀ ਤੇ ਵਰ ਸ੍ਰੇਸ਼ਟ ਚੰਗੇ ਹਾਥੀ, ਚੰਗੇ ਹਾਥੀ ਘੋੜੇ ਵੀ ਦਾਨ ਕਰ ਦਿੱਤੇ। ਬਹੁਵਿਧ ਦਾਨ ਦਾ ਧਾਰਾ ਦਾਤਾ ਬਣ ਕੇ ਬਹੁਤੇ ਤਰ੍ਹਾਂ ਕਰਕੇ ਦਾਨ ਵੀ ਕਰ ਲਿਆ, ਅੰਨ ਬਸਤਰ ਭੂਮ ਬਵਰ ਪੈ, ਅੰਨ ਬੜਾ ਵੰਡਿਆ, ਬਸਤਰ ਬੜੇ ਵੰਡੇ, ਜ਼ਮੀਨ ਬੜੀ ਦਾਨ ਕੀਤੀ, ਪਰ ਨਹਿ ਮਿਲੀਏ ਹਰ ਦੁਆਰਾ, ਹਰੀ ਦਾ ਦਰਵਾਜ਼ਾ ਗਿਆਨ ਫਿਰ ਵੀ ਪ੍ਰਾਪਤ ਨਾ ਹੋਇਆ। ਫਿਰ ਰਾਜ ਲੀਲਾ, ਰਾਜਾ ਵਾਲੀ ਲੀਲਾ ਕੀਤੀ, ਕੌਤਕ ਕੀਤੇ, ਰਾਜ ਲੀਲਾ ਰਾਜਨ ਕੀ ਰਚਨਾ, ਉਹਨਾਂ ਰਚਨਾ ਬਣਾਈ, ਉਹਨਾਂ ਵਰਗੀ ਉਹ ਜੇ ਸੁੱਖ ਸਾਧਨ ਬਣਾਏ। ਫਿਰ ਕਰਿਆ ਹੁਕਮ ਅਫਾਰਾ, ਅਫਾਰਾ ਦਾ ਅਮਿੱਟ ਹੁਕਮ ਜਿਹਨੂੰ ਕੋਈ ਮੋੜ ਨਾ ਸਕੇ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਹਾਰਾ, ਸੋਹਣੀਆਂ ਸੇਜਾਂ, ਸੋਹਣੀਆਂ ਇਸਤਰੀਆਂ, ਗੁਰੂ ਕਹਿੰਦੇ ਨੇ ਜੇ ਲੱਖ ਇਸਤਰੀਆਂ ਭੋਗ ਕਰੇ, ਨਵਖੰਡ ਰਾਜ ਕਮਾਏ, ਬਿਨ ਸਤਿਗੁਰੂ ਸੁੱਖ ਨਾ ਪਾਵੇ, ਫਿਰ ਫਿਰ ਆਵੇ ਜਾਏ। ਇਹ ਸਾਰੇ ਕਰਮ ਕਰਕੇ ਵੇਖ ਲੈ ਤਾਂ ਗੱਲ ਨਹੀਂ ਬਣੀ। ਕਬੀਰ ਸਾਹਿਬ ਕਹਿੰਦੇ ਤੁਸੀਂ ਜਿਹੜੇ ਧਰਮ ਦੇ ਕਰਮ ਕਰਦੇ ਹੋ ਨਾ, ਗੁਰੂ ਅਰਜਨ ਸਾਹਿਬ ਜੀ ਵੀ ਕਹਿੰਦੇ ਨੇ ਕਿ ਪਿਆਰਿਓ ਇਹ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੁੱਟੈ। ਜਿਹੜੇ ਪਖੰਡ ਦੇ ਕਰਮ ਧਰਮ ਤੁਸੀਂ ਕਰਦੇ ਹੋ ਨਾ, ਇਹਨਾਂ ਨੂੰ ਤਾਂ ਰਸਤੇ ਵਿੱਚ ਵਸੂਲੀਆਂ ਲੁੱਟ ਲੈਂਦੇ ਨੇ, ਇਹਨਾਂ ਨਾਲ ਸੰਸਾਰ ਤੋਂ ਨਹੀਂ ਤਰਿਆ ਜਾਣਾ। ਕਬੀਰ ਸਾਹਿਬ ਕਹਿੰਦੇ ਇਹ ਜਿਹੜੇ ਕਰਮ ਦੇ ਧਰਮ ਤੁਸੀਂ ਵਿਖਾਵੇ ਦੇ ਕਰਦੇ ਹੋ, ਇਹਨਾਂ ਨਾਲ ਹੰਕਾਰ ਵਾਲੀ ਬੁੱਧੀ ਵੱਧਦੀ ਹੈ ਤੇ ਮਨ ਵੀ ਸੜ ਜਾਂਦਾ ਹੈ, ਮਨ ਵੀ ਜਿਹੜਾ ਹੰਕਾਰ ਦੇ ਵਿੱਚ ਕਾਲੇ ਦੀ ਸੋ ਕਾਲਾ ਕਿੱਟ ਹੋਇਆ ਪਿਆ ਸੜ ਕੇ, ਕਿਉਂਕਿ ਮਨ ਤੇ ਸ਼ੀਸ਼ੇ ਵਰਗਾ ਚਾਹੀਦਾ ਨਾ, ਸ਼ੀਸ਼ੇ ਨੂੰ ਥਿਮ ਲੱਗਾ ਹੋਵੇ ਤੇ ਆਪਣਾ ਰੂਪ ਨਹੀਂ ਦੀਦਾ। ਮਨ ਸ਼ੀਸ਼ੇ ਨੂੰ ਥਿੰਦਾ ਲੱਗ ਜਾਵੇ ਹਉਮੈ ਦੀ ਤੇ ਆਪਣਾ ਸਰੂਪ ਨਹੀਂ ਦੀਦਾ, ਮਨ ਵੀ ਸ਼ੀਸ਼ੇ ਦੀ ਤਰ੍ਹਾਂ ਨਾ ਸਾਫ ਹੋਣਾ ਚਾਹੀਦਾ। ਤੇ ਕਬੀਰ ਸਾਹਿਬ ਕਹਿੰਦੇ ਤੁਹਾਡਾ ਮਨ ਵੀ ਸੜਿਆ ਪਿਆ ਹੈ, ਬੁੱਧੀ ਤੁਹਾਡੀ ਵੀ ਭ੍ਰਿਸ਼ਟ ਹੋਈ ਪਈ ਹੈ, ਕਰਮ ਤੁਸੀਂ ਧਰਮ ਦੇ ਵਿਖਾਵੇ ਦੇ ਕਰਦੇ ਹੋ ਪਰ ਉਹਨਾਂ ਵਿੱਚ ਧਰਮ ਹੈ ਨਹੀਂ, ਲੋਕਾਂ ਨੂੰ ਠੱਗਣ ਵਾਸਤੇ ਬਹੁਤ ਕੁਝ ਕਰਦੇ ਹੋ, ਅਖੀਤਾਂ ਬੀਟਾਂ ਹੈ, ਨਾਕ ਪਕੜਾ ਹੈ, ਠੱਗਣ ਕੋ ਸੰਸਾਰ, ਅੱਖਾਂ ਮੀਟਦੇ ਹੋ ਬਗਲੇ ਦੀ ਤਰ੍ਹਾਂ, ਬਗਲਾ ਵੀ ਸ਼ਰਮਸਾਰ ਹੁੰਦਾ ਤੁਹਾਨੂੰ ਵੇਖ ਕੇ। ਬਗਲੇ ਨੂੰ ਕਿਸੇ ਨੇ ਪੁੱਛਿਆ ਸੀ ਅੱਖਾਂ ਬੜੀਆਂ ਮੀਟਦਾ ਪੋਲੇ ਪੋਲੇ ਪੈਰ ਰੱਖਦਾ ਪਾਣੀ 'ਚ, ਕਹਿੰਦਾ ਮੈਂ ਸੋਚਦਾ ਮੇਰੇ ਪੈਰ ਤੇਰੇ ਕਿਤੇ ਮੱਛੀ ਨਾ ਆ ਜਾਵੇ। ਏਡਾ ਪਰਉਪਕਾਰੀ ਬਣਦਾ ਹੈ ਨਹੀਂ, ਮੱਛੀ ਲੀੜੀ ਝਪਟ ਮਾਰੀ ਦੀ ਉਸੇ ਗਾ ਜਾਂਦਾ। ਕਹਿਣ ਲੱਗੇ ਤੁਹਾਡੇ ਵੱਲ ਵੇਖ ਤਾਂ ਬਗਲਾ ਵੀ ਸ਼ਰਮਸਾਰ ਹੁੰਦਾ, ਵੀ ਇੰਨਾ ਪਖੰਡ ਤੇ ਅਸੀਂ ਵੀ ਨਹੀਂ ਕਰ ਸਕਦੇ। ਅੰਖਣ ਭੀਤਰ ਤੇਲ ਗੁਡਾਰ, ਲੋਕਨ ਨੀਰ ਬਹਾਏ ਦਿਖਾਵੇ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ। ਅੱਖਾਂ 'ਚ ਤੁਸੀਂ ਤੇਲ ਪਾ ਲੈਂਦੇ ਜੇ ਸਰੋਂ ਦਾ, ਮੁੜ ਕੇ ਤੋਰੀਏ ਦਾ ਚ ਰਲਿਆ ਹੁੰਦਾ ਤੇ ਅੱਖਾਂ 'ਚੋਂ ਗਰੇਡੂ ਵੱਜ ਦੇ, ਲੋਕਾਂ 'ਚ ਤੁਹਾਨੂੰ ਵੈਰਾਗ ਹੋ ਗਿਆ। ਇਹ ਵਿਰਾਗ ਤਾਂ ਕਿਸੇ ਕੰਮ ਨਹੀਂ, ਇਹ ਧਰਮ ਦਾ ਕਿਸੇ ਕੰਮ ਨਹੀਂ, ਇਹ ਭਾਵੇਂ ਖਾਵੇ ਦਾ। ਆਂਟ ਛੇਤੀ ਨਾਕ ਪਕੜੇ ਸੂਝ ਤੇ ਤਿੰਨ ਲੋਭ। ਜਦੋਂ ਗੁਰੂ ਨਾਨਕ ਸਾਹਿਬ ਲਾਹੌਰ ਨੂੰ ਗਏ ਨੇ ਨਾ, ਇੱਕ ਭੰਡਾਰਾ ਵਿੱਚ ਚੰਦਨ ਦੀ ਚੌਂਕੀ ਤੇ ਮੂਰਤੀਆਂ ਰੱਖ ਕੇ ਬੈਠਾ ਸੀ, ਅੱਖਾਂ ਮਿੜ ਕੇ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੈ, ਮੈਨੂੰ ਤਿੰਨਾਂ ਲੋਕਾਂ ਜੋ ਵਰਤ ਰਿਹਾ ਮੈਨੂੰ ਪਤਾ ਲੱਗ ਜਾਂਦਾ। ਲੋਕ ਮਾਇਆ ਚੜ੍ਹਾਈ ਜਾਂਦੇ ਨੇ, ਕਿਉਂਕਿ ਸਾਡੀ ਜਗਤ ਕੀ ਭੇਡਾ ਚਾਲ, ਚੱਲਦੇ ਕੇ ਪਿੱਛੇ ਚੱਲੇ, ਪਰਮਾਰਥ ਨੇ ਸੰਭਾਲ, ਦੇਖੋ ਰੇ ਜਾਗੀ ਮੂੜਤਾ। ਜਗਤ ਦੇ ਜੀਆਂ ਦੀ ਭੇਡਾਂ ਵਾਲੀ ਚਾਲ ਹੈ, ਇੱਕ ਵਾੜੇ ਵਿੱਚ 100 ਭੇਡ ਡੱਕ ਦਿਓ, ਇੱਕ ਨਿਕਲ ਜੇ ਤੇ ਬਾਕੀ ਤੇ ਮਗਰ ਜਾਣੀਆਂ ਜਾਣੀਆਂ ਬੈ ਬੈ ਕਰਦੀਆਂ, ਬਾਕੀ ਨਹੀਂ ਖਲੋ ਸਕਦੀ। ਇੱਕ ਖੋਤਾ ਲੈ ਉਹ ਨਵਾ ਕੇ ਉਹਦੇ ਰੁਮਾਲਾ ਪਾ ਦਿਓ, ਕਦੋਂ ਮੰਗ ਕੇ ਚੰਗਾ ਦਿਸ਼ਾਲਾ, ਇੱਕ ਜਣਾ ਗੁੜ ਦੀ ਰੋੜੀ ਤੇ ਆਟਾ ਚੜਾ ਕੇ ਮੱਥਾ ਟੇਕ ਦਿਓ 10 ਰੁਪਈਏ, ਬਾਕੀਆਂ ਪੁੱਛਣਾ ਥੋੜਾ ਪਿੰਡ ਵਾਲਿਆਂ ਕਾਹਦਾ ਮੱਥਾ ਟੇਕ ਕੇ, ਬਾਕੀ ਉਹ ਟੇਕੀ ਜਾਣਾ ਖੋਤਾ ਸਾਹਿਬ, ਕੀ ਕਰੋਗੇ। ਜਗਤ ਕੀ ਭੇਡਾਂ ਚਾਲ, ਇਹ ਪੜਤ ਨੂੰ ਵੀ ਚੜਾਵਾ ਬੜਾ ਚੜ੍ਹ ਰਿਹਾ ਪਿਆ। ਗੁਰੂ ਨੇ ਪਖੰਡ ਦੂਰ ਕਰਨ ਵਾਸਤੇ ਦੀਆਂ ਮੂਰਤੀਆਂ ਗੁਪਤ ਕਰਦੀਆਂ, ਚੜਾਵਾ ਵੀ ਗਿਆ, ਚੌਂਕੀ ਵੀ ਗਈ। ਜਦੋਂ ਅੱਖਾਂ ਖੋਲੀਆਂ ਨਾ, ਗਿਣਦਾ ਤੇ ਨੋਟ ਸੀ ਨਾ ਕਿੰਨੇ ਚੜੇ ਆ, ਇਹ ਤਾਂ ਅੱਖਾਂ ਪੀਟ ਕੇ ਬੈਠਾ ਸੀ ਤੇ ਲਾਗੇ ਜਗਿਆਸੂ ਆ ਕੇ ਬਹਿ ਕਹਿੰਦਾ ਵੇਖੀ ਸੰਤ ਬੈਠੇ ਵੀ ਅੱਖਾਂ ਪੀਟ ਕੇ, ਤੇ ਟੀਰੀ ਜਿਹਾ ਖੜਾਵੇਦਾ ਸੀ ਵੀ ਕਿੰਨੇ ਕੋਈ ਪੈਸੇ ਚੜਾ ਗਿਆ, ਤੇ ਉਹਨੇ ਚੌਕੇ 10 ਨੋਟ 5 ਰੱਖ ਦਿੱਤਾ। ਅੱਖਾਂ ਘੇੜ ਕੇ ਆਉਂਦਾ ਵੀ ਕਿੰਨੇ ਪੈਸੇ ਚੜਾ ਗਿਆ, ਕਹਿੰਦਾ ਜੀ 5, ਕਹਿੰਦਾ ਆਵਾਜ਼ ਤੇ 10 ਦੀ ਆਈ ਸੀ, ਕਹਿੰਦਾ ਮੈਨੂੰ ਨੀ ਪਤਾ ਤੂੰ ਪੈਸੇ ਗਰੀ ਜਾਣ ਦਿਆਂ ਕੇ ਸਮਾਧੀ ਲਾ ਕੇ ਬੈਠਾ। ਇਹੋ ਜਿਹੇ ਤੇ ਲੋਕ ਸਮਾਧੀਆਂ ਲਾਉਂਦੇ ਨੇ। ਗੁਰੂ ਸੱਜੇ ਪਾਤਸ਼ਾਹ ਨੇ ਜੋ ਕਰਤੀਆਂ ਗੁਪਤ, ਫਿਰ ਪੁੱਛਦਾ ਫਲਾਣਿਆ ਮੇਰੀ ਚੌਂਕੀ ਮੂਰਤੀਆਂ ਵੇਖੀ, ਉਹ ਸਾਰੇ ਕਹਿੰਦੇ ਨਹੀਂ, ਗੁਰੂ ਸਾਹਿਬ ਦੂਰ ਬੈਠੇ ਸੀ। ਕਹਿੰਦਾ ਮਹਾਂਪੁਰਖੋ ਤੁਸੀਂ ਵੇਖੀ ਹੈ? ਕਹਿੰਦੇ ਵੇਖੀ ਦਾ ਤਾਂ ਫਿਰ ਦੱਸਾਂਗੇ, ਪਹਿਲਾਂ ਇਹ ਦੱਸ ਤੂੰ ਕਿੰਨਾ, 3 ਲੋਕਾਂ ਦੀ ਮੈਨੂੰ ਸਮਝ ਹੈ ਤੇ 3 ਲੋਕਾਂ ਤੋਂ ਬਾਅਦ ਥੋੜਾ ਕਹੀ ਲੱਭ ਲਾ। ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਕੋਈ ਜਾਣੀ ਜਾਣਨੇ, ਇਹਦਾ ਮਹਾਰਾਜ ਇਹ ਤਾਂ ਮੈਂ ਢਿੱਡ ਪੂਰਤੀ ਵਾਸਤੇ ਕਰਨ ਡਿਆ, ਮੈਨੂੰ ਪਤਾ ਪਤਾ ਕੱਖ ਨਹੀਂ, ਜੇ ਐਵੇਂ ਧਰਮ ਵਿਆਖਿਆ ਮੈਨੂੰ ਪਤਾ, ਮੈਨੂੰ ਕੋਈ ਸਮਝ ਨਹੀਂ। ਫਿਰ ਗੁਰੂ ਨੇ ਸ਼ਬਦ ਉਚਾਰਿਆ ਸੀ, ਕਾਲ ਨਾਹੀ ਯੋਗ ਨਾਹੀ ਨਾਹੀ ਸਦਕਾ ਢਬ ਫਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਜਦੋਂ ਕ੍ਰਿਸ਼ਨ ਦੇ ਥਾਂ ਭ੍ਰਿਸ਼ਟ ਹੋ ਜਾਂਦੇ, ਜਗ ਡੁੱਬ ਜਾਂਦਾ। ਇੱਥੋਂ ਤੁਸੀਂ ਆਪ ਨੂੰ ਬਣਾਉਣਾ ਜੇ ਗੁਰਦੁਆਰੇ ਮੰਦਰਾਂ 'ਚ ਝੂਠ ਹੋ ਗਿਆ ਤੇ ਫਿਰ ਸਾਨੂੰ ਰੱਬ ਕਿੱਥੋਂ ਮਿਲਣਾ, ਫਿਰ ਤੇ ਗਈ ਗੱਲ ਕੇ। ਫਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਕੱਲ ਮੈਂ ਰਾਮ ਨਾਮ ਸਾਰ, ਪਰ ਤੁਸੀਂ ਤਾਂ ਅੱਖੀ ਤਾਂ ਵੀ ਪੈ ਨਾਕ ਪਕੜੇ ਠੱਗਣ ਕੋ ਸੰਸਾਰ। ਆਂਟ ਛੇਤੀ ਨਾਕ ਪਕੜੇ, ਆਂਟ ਕਹਿੰਦੇ ਚੀਚੀ ਰਾਤ ਦੀ ਉਮਰ ਤੇ ਅੰਗੂਠਾ। ਆਂਟ ਛੇਤੀ ਨਾਕ ਪਕੜੇ ਸੂਝ ਤੇ ਤਿੰਨ ਲੋਕਾਂ ਨੂੰ ਕਹਿੰਦੇ, 3 ਲੋਕਾਂ ਦੀ ਸੋਝੀ ਹੈ, ਪਰ ਮਗਰ ਪਾਛੇ ਕਸ ਨਾ ਸੂਝ, ਮਗਰ ਨਿਕੰਮਿਆ ਤੇਰੇ ਖਜ਼ਾਨਾ ਦੱਬਿਆ, ਉਹਦਾ ਤੈਨੂੰ ਪਤਾ ਨਹੀਂ 3 ਲੋਕਾਂ ਦੀ ਗੱਲ ਕਰਦੇ ਆ। ਕਬੀਰ ਸਾਹਿਬ ਵੀ ਕਹਿੰਦੇ ਨੇ ਇਹ ਜਿਹੜੇ ਧਰਮ ਦੇ ਕਰਮ ਤੁਸੀਂ ਵਿਖਾਵੇ ਦੇ ਕਰਦੇ ਹੋ ਨਾ, ਇਹ ਤਾਂ ਪਖੰਡ ਹੈ, ਇਹ ਤਾਂ ਝੂਠ ਹੈ। ਬੰਦੇ ਦਾ ਬੰਦਾ ਠੱਗੀ ਕਰਦਾ, ਤੁਸੀਂ ਰੱਬ ਨਾਲ ਵੀ ਠੱਗੀ ਕਰ ਰਹੇ ਹੋ ਤੇ ਗੱਲਾਂ ਕਰਦੇ ਹੋ ਸੰਸਾਰ ਤੋਂ ਤਰਨ ਦੀਆਂ, ਕਿੱਦਾਂ ਤਰ ਜਾਓਗੇ? ਨਹੀਂ ਤਰਿਆ ਜਾਣਾ।
ਸਾਸ ਗ੍ਰਾਸ ਕੋ ਦਾਤੋ ਠਾਕੁਰ ਸੋ ਕਿਉਂ ਮਨੋ ਵਿਸਾਰਿਓ ਰੀ।
ਹਾਂ, ਜਿਹੜਾ ਸਾਸ, ਸਾਸ ਨਾਮ ਹੈ ਸਵਾਸ, ਸਾਹ ਜ਼ਿੰਦਗੀ, ਉਹ ਪਰਮਾਤਮਾ ਜਿਹੜਾ ਤੁਹਾਡੇ ਸਵਾਸਾਂ ਦਾ ਵੀ ਮਾਲਕ ਹੈ, ਦਾਤਾ ਹੈ, ਤੁਹਾਨੂੰ ਸਵਾਸ ਵੀ ਉਹਨੇ ਦਿੱਤੇ ਨੇ, ਗ੍ਰਾਸ ਭੋਜਨ ਵੀ ਤੁਹਾਨੂੰ ਉਹ ਦੇ ਰਿਹਾ, ਬਹੁਤ ਕੁਝ ਦੇ ਰਿਹਾ। ਮੈਂ ਸਵੇਰੇ ਬੈਠਾ ਆਪਣੇ ਮਰਨਾ ਵਿਚਾਰ ਕਰ ਰਿਹਾ ਸਾਂ ਨਿਤਨੇਮ ਤੋਂ ਬਾਅਦ, ਭਈ ਮਨੁੱਖ ਬੜਾ ਨਿਆਸਰਾ ਜਿਹਾ ਹੈ, ਬੜਾ ਮੁਹਤਾਜ ਜਿਹਾ ਹੈ ਦੁਨੀਆਂ ਦੇ ਅੰਦਰ, ਉਹਨੇ ਪਸ਼ੂ ਪੰਛੀ ਮੁਹਤਾਜ ਨਹੀਂ ਜਿੰਨਾ ਬੰਦਾ ਮੁਹਤਾਜ ਹੈ। ਬੰਦਾ ਜਨਮ ਲੈਂਦਾ ਹੈ ਨਾ ਬੱਚਾ, ਤੇ ਮੈਂ ਮਾਫੀ ਮੰਗ ਲਾ, ਉਦੋਂ ਵੀ ਸਾਨੂੰ उस डाक्टर की लोड़ है जिहड़ा उहनूं जन्म दवा सके। कभी पशुआं दे बच्चे जमदे आ डाक्टर साद्या वेख्या ना? बच्चे पशुआं दे पैदा हो जाते ने फिर प्रतपालना करदे आ वेख्या भी मां कुछड़ चुकी फिरदी होवे मूंह च बुरकियां पाउंदी होवे। एक मनुख का ही बच्चा ऐसा है जिहड़ा इन्ना मुहताज है। फिर इत्थे बस नहीं, छिया महीनों च बैठना सिखता है पशु का बच्चा। तुसीं आउंदे आ पानी जमदे आ सुटदे तरन लग पैंदा है। मनुख के बच्चे नूं सब कुछ सिखना पैंदा। मां मां पहला मां बोलती है फिर पा पा करता हौली हौली सिखता बोली बोलनी सिखता। हर घर मनुख के बच्चे नूं सिखनी पैंदी है। पशु का जमदा ही तरन लग पैंदा है जदा बच्चा पानी सुट दो। मनुख का बच्चा थोड़ा तर सकता, डुबी जाएगा ना। छिया महीनों च महा बैठना सीखता है, साल में महा खलोना सीखता है। फिर मंजी दी बाई फर फर के तुरद है। मां प्यो वाकर शाकर कहीं कुछ लिया के दे दे भी तुरना सीख जाए। कि बुथाजगी है, कितनी उधीनगी है मनुख के बच्चे की। दुनिया अंदर फिर वेखी है तो मनुखता की इन्नी मुहताजी है। हर एक बंदा एक दूजे का मुथाज है। राजा प्रजा का, प्रजा तो भर के वोटा लैनी है। तो यह पंजाब जी स्यापा पिया ना साड़ी जी आते ना अभी सरकार है महाराजा रणजीत सिंह का राज करते हो क्यों नहीं उस झूठे सौदे पकड़ के उतरे फिर भर के वोटा लैनिया उन्हें वो इस गल में धर्म थोड़ा पेंदे ने। धर्म का तो लेवल लाया असी धर्मी हाँ, धर्मी वैसे है नहीं। यो पखंड पढ़ता विगान पढ़ता ना विगान लंघ गया। धर्म की सिर्फ उन्हें फीती लाई है, धर्म है नहीं, बिल्कुल नहीं है। राजा प्रजा का मुथाज है, प्रजा राजे की मुथाज है, गरीब अमीर का मुथाज है। जो तो कुछ मंगता है तो अमीर गरीब का मुथाज है। जे गरीब मेहनत ना कर तगड़िया के मकान कौन पावे, कम कौन करे, पैली कौन पावे, गरीब ने पाने अलग मुथाज है। गुरु अर्जन साहब कहते जिन्ना पिछे हो गई से पी मैं रवियास, जिन्ना की आसरी तिना महीजी आस। जिन्ना की आस ये बनाई फिर वो आस बनाई फिरते। फिर कहते ने दाता फिर वो चाहिए है जेड़ा आखे भिक्षक नूं भी दरना मैं तेनों सब कुछ देऊंगा। वो तो फिर दाता एक ही है ना, वो तो परमेश्वर ही है ना। तदे किसी कवि ने आख्या प्यारिया दुनिया अंदर बड़े बड़े चित्रकार ने, कोई कंध से चित्रदा फोटो नूं कोई कपड़े से, पर परमात्मा ने तो ऐसी कृपा की तेरे ते, तेरी मूर्त गंदे पानी तो बना दिती आ। पानी मैला माटी गोरी, इस पानी से जिन तू घरिया माटी का दुहरा करिया। ये पंजा तत्तां दी मिट्टी तो तेरा शरीर पानी दे विच बना दिता। फिर परमेश्वर वेखो किड्डा वड्डा है। जियो पाए पिंड जिन साजिया, दिता फैनन खान किड्डा वड्डा दाता है। पहला पिंड साजिया उन्हें गढ़ेद्या छे माह, मां के गर्भ च कलबूत बनते हैं छे महीने लगते ने। जियो पाए फिर जी आत्मा रब ने तेरे अंदर पा दिती। वो परमेश्वर कैसा, जियो पाए पिंड जिन साजिया, दिता पैगन खान, पैनन उते खान ता दिती। फिर अपने दासगी आप पैज राखी, वो इज्जत भी तेन दे रहा दान दे विच, इज्जत का दाता भी उही है। तदे रहीम ने आख्या है कि लोग तो भुलेखे विच ने, देने वाला और है देता है जो भेज। जो कहिंदा लोग भरम कर मैनू समझते ने कि यह देन वाला है, मैं तो अखा मीट लेना जो लोग मेरा ना लेंदे भी रहीम ने सानू दिता है, अदा मैं कौन देगा। इस करके सबना जिया का एक दाता, सो मैं विसर ना जाई, वो मैं विसर ना जाए भुल ना जाए। वो दाता कैसा है, माता के उधर मैं प्रतपाल करे, मां के घर में ना मां रखिया कर सकती है ना प्यो ना डॉक्टर, उसे भी उन्हें प्रतपालना कर देती। फिर पैदा कर दिता इन्हां दिनां च, कहिंदे ने जो माता जल पानी छकती है ना वो शरीर ते है वजदा जाके जिस तरह पहाड़ की चोटी तो पानी डिगदा है। उन्हां दिनां विच मां रोड़ भी खाद विच ते पज जांदे ने, पर शरीर नूं कुछ नहीं हुंदा। ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਜਠ ਅਗਣੀ ਵਿੱਚ ਪਰਮੇਸ਼ੁਰ ਆਪ ਰੱਖਿਆ ਕਰਦਾ। ਇੰਦਰ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦਹਿਦ ਸਤਿਆਗੇ ਉੱਪਰ ਚਰਨ ਤਲੇ ਆਕਾਸ਼ ਘਟ ਮੈਂ ਸਿੰਧ ਕੀ ਉਹ ਪ੍ਰਗਾਸ। ਕੋਈ ਪਰਮਾਤਮਾ ਰੱਖਿਆ ਕਰਦਾ ਜਦੋਂ ਪੈਦਾ ਹੋ ਗਿਆ। ਜਦ ਦੰਦ ਨਹੀਂ ਤਬ ਦੁੱਧ ਦੀਆ, ਜੇ ਦੰਦ ਨਹੀਂ ਤੇ ਮਾਂ ਦੀ ਛਾਤੀ ਵਿੱਚ ਦੁੱਧ ਭੇਜ ਦਿੱਤਾ। ਪਹਿਲੇ ਮੱਖਣ ਪਾਛੇ ਦੁੱਧ, ਪਹਿਲਾਂ ਮੱਖਣ ਦੀ ਤਰ੍ਹਾਂ ਦੁੱਧ ਜੰਮਿਆ ਸੀ, ਦੁੱਧ ਬਣ ਗਿਆ ਮੱਖਣ ਤੋਂ, ਕਿਉਂਕਿ ਪ੍ਰਤ ਪਾਲਣਾ ਕਰਨੀ ਸੀ। ਨਿਰਾਲੇ ਢੰਗ ਨੇ ਨਾ ਪ੍ਰਮਾਤਮਾ ਦੇ, ਤੇ ਕਹਿ ਰਹੇ ਨੇ ਪਿਆਰਿਆ ਸਾਸ ਗਰਾਸ ਕੋ ਦਾਤੋ ਠਾਕੁਰ, ਤੇਰੇ ਸਵਾਸਾਂ ਦਾ ਵੀ ਮਾਲਕ ਉਹ ਹੈ। ਤੈਨੂੰ ਸਵਾਸ ਵੀ ਉਹਨੇ ਦਿੱਤੇ ਨੇ ਦਾਨ ਵਿੱਚ, ਖਰੈਤ ਵਿੱਚ ਮਿਲੇ ਨੇ, ਅਸਿੱਖੀ ਖਰੈਤ ਵਿੱਚ ਮਿਲੀ ਹੈ, ਤੇ ਸਵਾਸ ਵੀ ਖਰੈਤ ਵਿੱਚ ਮਿਲੇ ਨੇ। ਸਵਾਸ ਮੁੱਲ ਮਿਲਦੇ ਹੁਣ ਤੇ ਮਰੇ ਕੌਣ, ਸਾਰੇ ਪੌਂਡ ਖਰਚ ਕੇ ਲੈ ਆਉਣ ਵੀ ਲਿਆ ਵੀ ਮੇਰੇ 50 ਸਵਾਸ ਹੋਰ ਲੈ ਵੀ ਹੋ ਕੇ ਚੱਲੇ। ਉਹ ਰੱਬ ਦਾਤਾ ਸਵਾਸਾਂ ਦਾ ਦਾਨ ਦੇਣ ਵਾਲਾ ਹੈ, ਇਹ ਦਾਨ ਵਿੱਚ ਮਿਲੇ ਨੇ, ਮੁੱਲ ਨਹੀਂ ਲੈ ਸਕਦੇ। ਕੋਈ ਚੜ੍ਹਾਈ ਕਰਨ ਲੱਗਾ ਸੀ, ਚੇਲੇ ਕਹਿੰਦੇ ਕੋਈ ਉਪਦੇਸ਼ ਦੇ ਜੋ ਜਾਂਦੇ, ਕਹਿੰਦਾ ਬਈ ਸਵਾਸ ਹੈ ਨਹੀਂ, ਜਾਓ ਸਵਾਸ ਲਿਆਓ। ਭੁੱਲੜ ਚੇਲੇ ਥੈਲੀਆਂ ਧਾਂਦੀਆਂ ਲੈ ਕੇ ਬਾਜ਼ਾਰ ਨੂੰ ਚਲੇ ਗਏ, ਕਦੀ ਬਜਾਜੀ ਵਾਲੇ ਕੋਲ ਜਾਂਦੇ ਨੇ, ਕਦੀ ਕਰਿਆਨੇ ਵਾਲੇ ਕੋਲ ਜਾਂਦੇ ਨੇ, ਕਦੀ ਸੁਨਿਆਰੇ ਕੋਲ ਜਾਂਦੇ ਨੇ। ਸਾਡਾ ਗੁਰੂ ਚੜ੍ਹਾਈ ਕਰ ਚੱਲਿਆ, ਸਵਾਸ ਚਾਹੀਦੇ ਨੇ, ਸਾਰੇ ਕਹਿੰਦੇ ਨਹੀਂ ਮਿਲਣੇ। ਇੱਕ ਸਿਆਣਾ ਸੀ ਦੁਕਾਨਦਾਰ, ਕਹਿੰਦਾ ਮੂਰਖੋ ਸਵਾਸ ਮੁੱਲ ਨਹੀਂ ਮਿਲਦੇ, ਕਿਹੜੇ ਭੁਲੇਖੇ 'ਚ ਪੈ ਗਏ ਹੋ, ਚਾਹੋ ਚਲੇ ਜਾਓ। ਆ ਕੇ ਕਹਿੰਦੇ ਸੰਤ ਜੀ ਸਵਾਸ ਨਹੀਂ ਮੁੱਲ ਮਿਲਦੇ। ਉਹਨੇ ਕਿਹਾ ਬਸ ਇਹੋ ਉਪਦੇਸ਼ ਹੈ, ਸਵਾਸ ਮੁੱਲ ਨਹੀਂ ਜੇ ਮਿਲਣੇ। ਚੇਤਲਾ ਹੈ ਤੋ ਚੇਤਲ ਹੈ ਨਿਸਦਿਨ ਮੈਂ ਪ੍ਰਾਣੀ, ਛਿਣ ਛਿਣਿਆ ਬਿਹਾਤ ਹੈ ਫੂਟੇ, ਘੱਟ ਜੋ ਪਾਣੀ ਘੜੇ ਕੱਚੇ, ਜੋ ਪਾਣੀ ਫੁੱਟਦਾ ਨਾ ਮੂਰ ਮੂਰ ਕਰਕੇ, ਸਰੀਰ ਘੜੇ ਕੱਚੇ ਜੋ ਸਵਾਸਾਂ ਰੂਪੀ ਜਲ ਨਿਕਲਦਾ ਜਾਂਦਾ ਜੇ ਖਾਲੀ ਹੋ ਜਾਣਾ ਜੇ ਇੱਕ ਦਿਨ, ਤੇ ਸਵਾਸ ਕਿਤੋਂ ਮੁੱਲ ਨਹੀਂ ਜੇ ਮਿਲਣੇ, ਇਹ ਬੜੇ ਬੇਕੀਮਤੀ ਜੇ। ਤੇ ਕਬੀਰ ਸਾਹਿਬ ਕਹਿੰਦੇ ਮੂਰਖੋ ਜਿਹੜਾ ਕੰਮ ਕਰਨਾ ਕੀਤਾ ਨਹੀਂ, ਸਾਸ ਗਰਾਸ ਕੋ ਦਾਤੋ ਠਾਕੁਰ ਸੋ ਕਿਉਂ ਮਰਹੋ ਵਿਸਾਰਿਓ ਰਹੇ। ਭਾਈ ਉਸਨੂੰ ਕਿਉਂ ਵਿਸਾਰ ਦਿੱਤਾ ਜਿਹੜਾ ਸਵਾਸਾਂ ਦਾ ਤੇ ਗਰਾਸ ਭੋਜਨ ਦੇਣ ਵਾਲਾ ਪਰਮੇਸ਼ੁਰ ਦਾਤਾ ਹੈ।
ਵੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੈ ਹਾਰਿਓ ਰੇ।
ਇਹ ਮਨੁੱਖਾ ਜਨਮ ਹੀਰਿਆਂ ਦੀ ਤਰ੍ਹਾਂ, ਲਾਲਾਂ ਦੀ ਤਰ੍ਹਾਂ ਬੜਾ ਅਮੋਲਕ ਹੈ। ਹੀਰੇ ਲਾਲ ਤਾਂ ਮੁੱਲ ਮਿਲ ਜਾਂਦੇ ਨੇ, ਕੋਈ ਆਖੇ ਭਾਈ ਮਨੁੱਖਾ ਜਨਮ ਪੈਸੇ ਦੇ ਦਿੰਦਾ ਮਿਲ ਜਾਵੇ ਤੇ ਨਹੀਂ ਮਿਲ ਸਕਦਾ। ਪਰ ਐਸਾ ਅਮੋਲਕ ਜਨਮ ਤੈਨੂੰ ਮਿਲ ਗਿਆ, ਮਨੁੱਖਾ ਜਨਮ ਮਿਲ ਗਿਆ, ਪਰ ਕੌਡੀ ਬਦਲਿਆ ਹਾਰਿਓ ਰੇ। ਕੌਡੀ ਦਾ ਅਰਥ ਇੱਥੇ ਮਾਇਆ, ਮਾਇਆ ਦੇ ਵੱਟੇ ਤੂੰ ਆਪਣੇ ਜਨਮ ਨੂੰ ਹਾਰ ਲਿਆ। ਚੱਲੇ ਜਵਾਰੀ ਦੋਏ ਹੱਥ ਝਾਰ, ਇਸ ਜਨਮ ਨੂੰ ਵਿਰਥਾ ਗਵਾ ਲਿਆ ਸੰਸਾਰ ਜੂਏ ਦੀ ਬਾਜੀ ਵਿੱਚ। ਰਾਤ ਜੇ ਸੋ ਮਹਿ ਦਿਨ ਕਹੇ ਕਾਮ, ਇੱਕ ਖਿਨ ਲਿਹੇ ਨਾ ਹਰ ਕੋ ਨਾਮ। ਰਾਤ ਗਵਾਈ ਸੋਏ ਕਹਿ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜੇ ਬੰਦਗੀ ਕਰਨ ਲੱਗਿਆ ਆਲ ਸੌਦਾ ਨਾ ਜਾਂ ਧਿਆਨ ਜਾਂਦਾ ਤੇ ਆਖਿਆ ਕਰੋ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਮਨ ਨੂੰ ਸਮਝਾਓ, ਉਹ ਮਿਲਣ ਦੀ ਵਾਰੀ ਗੋਬਿੰਦ ਨਾਲ ਤੂੰ ਕਿਉਂ ਨਹੀਂ ਸਿਮਰਦਾ। ਅਬ ਤੂੰ ਸੀਜ ਭਾਵੇਂ ਨਹੀਂ ਸੀਜੈ, ਕਾਰਜ ਸਬਰ ਹੈ ਮਨ ਪ੍ਰਭ ਧਿਆਈ ਜੈ। ਜੇ ਪ੍ਰਭ ਨੂੰ ਧਿਆਏਗਾ ਤਾਂ ਹੀ ਕਾਰਜ ਸਾਵਰਨਾ। ਮਨੁੱਖਾ ਜਨਮ ਤੇਰਾ ਕੌਡੀਆਂ ਦੇ ਵੱਡੇ ਚਲਿਆ ਜਾ ਰਿਹਾ ਹੈ। ਰਾਮ ਦੇ ਕੇ ਕਥਨ ਕਰਦੇ ਹਨ,
ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ।
ਇੱਕ ਇੱਕ ਪੰਕਤੀ ਜਿਹੜੀ ਹੈ ਬੜੀ ਕੀਮਤੀ ਹੈ, ਇੱਕ ਇੱਕ ਪੰਕਤੀ ਦੀ ਵਿਆਖਿਆ ਕਰੀਏ ਤੇ ਕਈ ਦਿਨ ਲੱਗ ਸਕਦੇ ਨੇ। ਕਹਿੰਦੇ ਤ੍ਰਿਸ਼ਨਾ ਤ੍ਰਿਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹੇ ਵਿਚਾਰੇ ਹੋਏ। ਉਹ ਤੇਰੇ ਅੰਦਰ ਦਾ ਨਾਮ ਦੀ ਭੁੱਖ ਲੱਗਣੀ ਚਾਹੀਦੀ, ਸਾਜੇ ਨਾਮ ਕੀ ਲੱਗ ਗਏ ਭੁੱਖ। ਪਰ ਉਲਟ ਗੱਲ ਹੋ ਗਈ, ਇਹ ਤਾਂ ਤੇਰੇ ਅੰਦਰ ਤ੍ਰਿਸ਼ਨਾ ਤ੍ਰਿਸ਼ਨਾ ਤ੍ਰਿਖਾ ਭੁੱਖ ਭ੍ਰਮ ਲੱਗ ਗਈ, ਐਸੇ ਭਰਮ ਦੇ ਵਿੱਚ ਤੂੰ ਲੱਗ ਗਿਆ ਹੈ, ਤੇਰੇ ਅੰਦਰ ਤ੍ਰਿਸ਼ਨਾ ਦੀ ਭੁੱਖ ਤਰੇ ਲੱਗੀ ਹੈ। ਭਾਵ ਤੂੰ ਚਾਹੁੰਦਾ ਹੈ ਮਾਇਆ ਮਿਲ ਜਾਵੇ, ਪਦਾਰਥ ਮਿਲ ਜਾਣ, ਸੰਸਾਰਕ ਸੁੱਖ ਮਿਲ ਜਾਣ, ਪਰ ਤੂੰ ਨਾਮ ਤੇ ਮੰਗਦਾ ਹੀ ਨਹੀਂ। ਆਪਾਂ ਗੁਰਦੁਆਰੇ ਸਾਰੇ ਆਏ ਹਾਂ, ਸੱਜ ਜਾਣੇ ਕਿੰਨੇ ਕੁ ਨਾਮ ਮੰਗਣ ਆਏ ਹਾਂ, ਕੋਈ ਇੱਕ ਜਾਂ ਦੋ ਜਾਣੇ ਹੋਣਗੇ। ਵੱਡੇ ਵੱਡੇ ਅਸਥਾਨਾਂ ਤੇ ਹਰਿਮੰਦਰ ਸਾਹਿਬ, ਬਾਬੇ ਸ਼ਹੀਦਾਂ ਦੇ, ਬੜੀ ਭੀੜ ਹੈ, ਸੰਗਤਾਂ ਬੜੀਆਂ ਨੇ। ਦਾਸ ਕਥਾ ਚ ਟੇਰਾਂ ਦਿੰਦਾ, ਜੇ ਕਿਤੇ ਮੈਂ ਕਹਿ ਰਿਹਾ ਕਥਾ ਜੀ ਵੀ ਅੱਜ ਗੁਰੂ ਰਾਮਦਾਸ ਜੀ ਅੰਮ੍ਰਿਤ ਵੇਲੇ ਪ੍ਰਗਟ ਹੋਏ, ਉਹਨਾਂ ਆਕਾਸ਼ ਬਾਣੀ ਦੁਆਰੇ ਆਖਿਆ ਇੱਥੇ ਨਾਮ ਮਿਲਣਾ, ਜੇ ਪਦਾਰਥ ਨਹੀਂ ਮਿਲਣੇ ਤੇ ਅੱਜ ਭੀੜ ਖਤਮ, ਵਿਰਲਾ ਵਿਰਲਾ ਮੱਥਾ ਟੇਕਣ ਜਾਵੇ। ਅਸੀਂ ਸਭ ਪਦਾਰਥਾਵਾਦੀ ਹੈ ਨਾ ਜਿੰਨੇ ਆਉਣੇ।
ਇਹਦਾ ਮਤਲਬ ਇਹ ਨਹੀਂ ਮੰਗਣਾ ਗੁਰੂ ਤੋਂ ਦੇਣਾ ਗੁਰੂ ਨੇ,
ਪਰ ਮੰਗਣਾ ਤਾਂ ਸੱਚ ਇੱਕ। ਅਸੀਂ ਪਦਾਰਥ ਮੰਗਦੇ ਹਾਂ, ਨਾਮ ਨਹੀਂ ਮਿਲਦਾ। ਜੇ ਕਿਤੇ ਨਾਮ ਮੰਗ ਲਈਏ ਪਦਾਰਥ ਤਾਂ ਆਪ ਵੀ ਮਿਲ ਜਾਣ, ਪਰ ਤੇਰੀ ਤਾਂ ਉਲਟ ਭੁੱਖ ਹੋਈ ਪਈ ਹੈ। ਹਿਰਦੇ ਨਾਹੇ ਵਿਚਾਰਿਓ, ਇਸ ਗੱਲ ਨੂੰ ਹਿਰਦੇ ਵਿੱਚ ਤੂੰ ਵਿਚਾਰਿਆ ਨਹੀਂ।
ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ।
ਉਨਮਨ ਹੁੰਦਾ ਹੈ ਮਸਤ, ਨਸ਼ਾ। ਮਾਨ ਨਾਮ ਅਹੰਕਾਰ ਦਾ, ਅਹੰਕਾਰ ਦੇ ਨਸ਼ੇ ਵਿੱਚ ਤੂੰ ਗਿੜਜੂ ਹੋਇਆ ਪਿਆ ਹੈ। ਹਿਰਿਓ ਮਨ ਮਾਹੀ, ਤੇਰਾ ਮਾਨ ਜਿਹੜਾ ਹੈ ਨਾ, ਇਹ ਤੈਨੂੰ ਨਸ਼ੇ ਵਿੱਚ ਲਈ ਫਿਰਦਾ ਹੈ, ਇਹਨੇ ਤੈਨੂੰ ਲੁੱਟ ਲਿਆ ਹੈ। ਤੇਰਾ ਮਨ ਸ਼ੁਭ ਗੁਣਾਂ ਤੋਂ ਸੱਖਣਾ ਹੋ ਗਿਆ ਹੀ, ਤੇ ਗੁਰ ਕਾ ਸ਼ਬਦ ਨਾ ਧਾਰਿਓ ਰੇ। ਮਨ ਦੇ ਅੰਦਰ ਹੰਕਾਰ ਤੇ ਤੂੰ ਧਾਰ ਲਿਆ, ਜਿਹਦੇ ਨਸ਼ੇ ਵਿੱਚ ਤੂੰ ਤੁਰਿਆ ਫਿਰਦਾ ਹੈ। ਨਸ਼ੇ ਬੜੇ ਨੇ ਸੰਸਾਰ ਵਿੱਚ। ਮੈਂ ਕੱਲ੍ਹ ਦੀ ਕਥਾ ਵੀ ਦੱਸਾਂਗਾ, ਗੁਰੂ ਗੋਬਿੰਦ ਸਿੰਘ ਦਾ ਇੱਕ ਪ੍ਰਕਰਨ ਹੈ, ਉਹ ਕਹਿੰਦੇ ਏਕ ਮਦੀ ਦੂਜੇ ਤਰਨ ਤੀਜੇ ਅਤ ਤਨ ਧਾਮ, ਪਾਪ ਕਰੇ ਬੇ ਕਿਉਂ ਬਚੇ ਬਚੇ ਬਚਾਵੇ ਰਾਮ। ਇੱਕ ਜਵਾਨੀ ਹੋਵੇ, ਇੱਕ ਮਾਇਆ ਸੁੱਖ ਨਾ ਖੁੱਲੀ ਹੋਵੇ, ਇੱਕ ਸ਼ਰਾਬੀ ਹੋਵੇ, ਫਿਰ ਤਾਂ ਪਾਪ ਕਰਨ ਤੋਂ ਨਹੀਂ ਨਾ ਬਚ ਸਕਦਾ, ਇਹ ਤਾਂ ਰੱਬ ਹੀ ਹੈ ਨਾ ਬਚਾ ਲਵੇ। ਨਸ਼ਾ ਤਾਂ ਇੱਕ ਮਾਨ ਨਹੀਂ, ਤੇ ਜਿਹਨੂੰ ਇੰਨੇ ਨਸ਼ੇ ਮਿਲ ਗਏ, ਸ਼ਰਾਬ ਦਾ ਨਸ਼ਾ, ਮਾਇਆ ਦਾ ਨਸ਼ਾ, ਜਵਾਨੀ ਦਾ ਨਸ਼ਾ, ਉਹਦਾ ਫਿਰ ਰੱਬ ਰਾਖਾ। ਚਾਹੀਦਾ ਸੀ ਗੁਰੂ ਦਾ ਸ਼ਬਦ ਧਾਰ ਦੋ, ਪਰ ਗੁਰ ਕਾ ਸ਼ਬਦ ਨਾ ਧਾਰੇ ਹੋਰੇ। ਗੁਰੂ ਦਾ ਸ਼ਬਦ ਧਾਰਨ ਹੀ ਕੀਤਾ, ਧਾਰੇ ਨੇ ਕਿੱਥੇ, ਅੰਦਰ ਜਗ੍ਹਾ ਹੋਵੇ ਤੇ ਧਾਰੇ। ਅੰਦਰ ਤਾਂ ਮੋਹ ਭਰਿਆ ਪਿਆ ਹੈ, ਹਉਮੈ ਭਰੀ ਪਈ ਹੈ, ਇਹਨਾਂ ਨੂੰ ਲਾਂਭੇ ਕਰਦਾ ਤੇ ਥੋੜੀ ਬੜੀ ਜਗ੍ਹਾ ਅੰਦਰ ਨਾਮ ਵਾਸਤੇ ਬਚ ਜਾਂਦੀ। ਤੂੰ ਗੁਰੂ ਦੇ ਸ਼ਬਦ ਨੂੰ ਧਾਰਨ ਨਹੀਂ ਕੀਤਾ।
ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਿਕਾਰਿਓ ਰੀ।
ਤੂੰ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਇੰਦਰੀਆਂ ਦੇ ਰਸਾਂ ਦਾ ਪ੍ਰੇਰਿਆ ਹੋਇਆ। ਅੱਖਾਂ ਕਹਿੰਦੀਆਂ ਚੱਲ ਵੇਖ, ਕੰਨ ਕਹਿੰਦੇ ਚੱਲ ਗਾਣੇ ਸੁਣ, ਇਸ ਰਸ ਦਾ ਪ੍ਰੇਰਿਆ ਹੋਇਆ, ਲੁਭਾਏਮਾਨ ਹੋ ਕੇ ਸਵਾਦਾਂ ਵਿੱਚ ਲੱਗਾ ਹੈ। ਤੇ ਮਦ ਰਸ ਲੈਤ ਬਿਕਾਰਿਓ, ਇਹਨਾਂ ਵਿਕਾਰਾਂ ਦੇ ਰਸ ਨੂੰ ਲੈ ਕੇ ਮਦ ਤੂੰ ਸ਼ਰਾਬੀਆਂ ਦੀ ਤਰ੍ਹਾਂ ਹੋਇਆ ਫਿਰਦਾ, ਮਸਤ ਹੋਇਆ ਫਿਰਦਾ ਹੈ, ਵਿਕਾਰਾਂ ਦੇ ਵਿੱਚ ਐਸਾ ਖੁੱਭ ਗਿਆ, ਮੁੜ ਕੇ ਵਾਪਸ ਆਇਆ ਹੀ ਨਹੀਂ।
ਕਰਮ ਭਾਗ ਸੰਤਨ ਸੰਗਾਨੇ, ਕਾਸ਼ਟ ਲੋਹ ਉਧਾਰਿਓ ਰੇ।
ਮੈਨੂੰ ਚਾਹੀਦਾ ਸੀ ਕੀਤੇ ਪੂਰਵਲੇ ਕਰਮਾਂ ਅਨੁਸਾਰ ਚੰਗੇ ਭਾਗਾਂ ਨਾਲ ਜੋ ਸੰਤਾਂ ਦਾ ਸੰਗ ਹੋ ਜਾਵੇ, ਗੁਰੂ ਕੀ ਸੰਗਤ ਮਿਲ ਜਾਵੇ, ਤਾਂ ਕਾਸ਼ਟ ਲੋਹ ਉਧਾਰਿਓ ਰੇ। ਜਿਸ ਤਰ੍ਹਾਂ ਕਾਸ਼ਟ ਲੱਕੜ ਦੇ ਨਾਲ ਲੋਹਾ ਲੱਗ ਕੇ ਤਰ ਜਾਂਦਾ ਨਾ, ਇਤਨਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਤਰ ਜਾਈਦਾ ਹੈ।
ਧਾਵਤ ਜੋਨ ਜਨਮ ਭ੍ਰਮ ਤਾਕੇ, ਅਬ ਦੁੱਖ ਕਰ ਹਮ ਹਾਰਿਓ ਰੇ।
ਜੋਨੀਆਂ ਦੇ ਵਿੱਚ, ਜਨਮਾਂ ਵਿੱਚ ਥੱਕ ਗਏ, ਭਰਮ ਦੇ ਭਰਦੇ ਫਿਰਦੇ ਫਿਰਦੇ ਬੜੇ ਦੁਖੀ ਆ, ਹੁਣ ਹਾਰ ਗਏ ਇਸ ਦੁੱਖ ਤੋਂ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭੋਜਨ ਫੇਰਾ, ਇਹਦੇ ਤਰ੍ਹਾਂ ਬੇਨਤੀ ਕਰਿਆ ਕਰੋ।
ਕਹੇ ਕਬੀਰ ਗੁਰ ਮਿਰਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ।
ਕਬੀਰ ਸਾਹਿਬ ਕਹਿੰਦੇ ਨੇ ਗੁਰ ਮਿਰਤ ਮਹਾਰਸ, ਜਦੋਂ ਮੈਂ ਗੁਰੂ ਰਾਮਾਨੰਦ ਨਾਲ ਮਿਲਿਆ, ਮੈਨੂੰ ਨਾਮ ਦਾ ਮਹਾਨ ਰਸ ਆਇਆ, ਤੇ ਪ੍ਰੇਮ ਭਗਤ ਪ੍ਰੇਮਾ ਭਗਤੀ ਕੀਤੀ, ਤੇ ਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਨਿਸਤਾਰਿਓ ਰੇ ਸੰਸਾਰ ਤੋਂ ਉਤਾਰ ਦਿੱਤਾ, ਮੈਨੂੰ ਤੁਹਾਡੇ ਕਰਮ ਕਰਨ ਦੀ ਲੋੜ ਨਹੀਂ। ਜੋ ਪੰਡਤਾਂ ਕਿਹਾ ਸੀ ਸਾਡੇ ਕਰਮ ਕਰੋ ਜੇ ਅਸੀਂ ਕਰਦੇ ਹਾਂ, ਉਹ ਕਹਿਣ ਲੱਗੇ ਪ੍ਰੇਮਾ ਭਗਤੀ ਕੀਤੀ, ਗੁਰੂ ਨੇ ਸਾਡੇ ਤੇ ਮਿਹਰ ਕਰਕੇ ਸੰਸਾਰ ਤੋਂ ਉਤਾਰ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਅਸੀਂ ਵੀ ਵਾਹਿਗੁਰੂ ਦੀ ਬੰਦਗੀ ਕਰਕੇ ਸਤਿਗੁਰਾਂ ਦੇ ਦੱਸੇ ਉਪਦੇਸ਼ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ। ਵਿਚਾਰਾਂ ਕਰਦੇ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਦੇਹੋ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸੁਮੇਲ, ਜਿਹਨਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਬਾਣੀ ਨੂੰ ਮੱਥਾ ਟੇਕਿਆ। ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰ। ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਧਾਵਤ ਜੋਨ ਜਨਮ ਭ੍ਰਮ ਥਾਕੇ, ਆਪ ਦੁੱਖ ਕਰ ਹਮ ਹਾਰਿਓ ਰੇ। ਕਹੇ ਕਬੀਰ ਗੁਰ ਮਿਲਤ ਮਹਾਰਸ,
ਪ੍ਰੇਮ ਭਗਤ ਨਿਸਤਾਰਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।